ਸਤਿਗੁਰੂ ਮਹਾਰਾਜ ਐਸੇ ਉੱਚੇ ਮੰਡਲਾਂ 'ਚ, ਆਤਮਕ ਮੰਡਲਾਂ ਵਿੱਚ ਚਲੇ ਗਏ ਨੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ। ਸੋ ਉੱਚੀਆਂ ਉਡਾਰੀਆਂ ਵਿੱਚ ਐਸੀਆਂ ਚੀਜ਼ਾਂ ਜਿੱਥੇ ਮਨੁੱਖੀ ਬੁੱਧੀ ਤੋਂ ਕੰਮ ਪਰੇ ਹੋ ਜਾਂਦਾ। ਸੋ ਜਦੋਂ ਆਪਾਂ ਉਹ ਚੀਜ਼ ਨੂੰ ਸੁਣਦੇ ਹਾਂ ਤਾਂ ਸਾਡੀ ਬੁੱਧੀ ਉਹਨਾਂ ਦੀ ਪਕੜ ਨਹੀਂ ਕਰ ਸਕਦੀ। ਬੁੱਧੀ ਤੋਂ ਬਾਹਰ ਦੀਆਂ ਚੀਜ਼ਾਂ ਹੁੰਦੀਆਂ ਨੇ, ਆਤਮਕ ਗਿਆਨੀ ਲਈ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਦਿਵ ਦ੍ਰਿਸ਼ਟੀ ਵਾਲਿਆਂ ਲਈ ਵੀ ਕੋਈ ਖਾਸ ਗੱਲ ਨਹੀਂ ਹੁੰਦੀ, ਪਰ ਜਿਹੜੇ ਹੋਰ ਬੰਦੇ ਹੁੰਦੇ ਨੇ ਉਹਨਾਂ ਦੀ ਸਮਝ ਤੋਂ ਪਰੇ ਹੋ ਜਾਂਦੀ ਚੀਜ਼। ਪਰ ਫਿਰ ਵੀ ਆਪਾਂ, ਕਿਉਂਕਿ ਜਿਵੇਂ ਹੁਣ ਗੁਰਬਾਣੀ ਲੈ ਲਓ, ਗੁਰਬਾਣੀ ਰਜੋ ਤਮੋ ਤੋਂ ਉੱਤੇ ਜਾ ਕੇ ਸਤੋ ਤੋਂ ਵੀ ਉੱਤੇ ਜਾ ਕੇ ਵਰਤਦੀ ਹੈ, ਇਸ ਕਰਕੇ ਕਈ ਚੀਜ਼ਾਂ ਗੁਰਬਾਣੀ ਦੀਆਂ ਵੀ ਸਾਡੀ ਸਮਝ ਵਿੱਚ ਨਹੀਂ ਪੈਂਦੀਆਂ। ਇੱਥੇ ਕਿ ਕਈ ਸਾਖੀਆਂ ਸਾਡੇ ਬੁੱਧੀ ਤੋਂ ਉੱਪਰ ਲੰਘ ਜਾਂਦੀਆਂ ਨੇ। ਆਪਾਂ ਵੀ ਸੋਚਦੇ ਹਾਂ ਕਿ ਪ੍ਰਹਿਲਾਦ ਹੁਣ ਕਿੱਥੇ ਆ, ਪ੍ਰਹਿਲਾਦ ਕਿਹੜਾ ਮਿਲਿਆ ਹੋਵੇਗਾ, ਜਾਂ ਵਿਦਵਾਨ ਵੀ ਇਹ ਸੋਚਦੇ ਹੀ ਹੋਣਗੇ। ਉਹ ਸੱਚੇ ਹੀ ਨੇ, ਕਿਉਂਕਿ ਉਹ ਵਿਦਵਾਨ ਕੋਈ ਅਭਿਆਸੀ ਪੁਰਸ਼ ਤਾਂ ਹੁੰਦਾ ਹੀ ਨਹੀਂ, ਨਾ ਉਹਨਾਂ ਦੀ ਕੋਈ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ। ਉਹ ਤਾਂ ਆਪਣੇ ਜਿੱਥੇ ਕੁ ਤੱਕ ਖੋਜ ਕਿਤਾਬਾਂ ਦੇ ਰਾਹੀਂ ਹੀ ਕਰਦੇ ਨੇ ਵੀ ਫਲਾਨੇ ਇਤਿਹਾਸ ਵਿੱਚ ਆਹ ਲਿਖਿਆ, ਫਲਾਨੇ ਥਾਂ ਖੋਜ ਕੀਤੀ ਹੈ। ਆਤਮਕ ਮੰਡਲਾਂ ਦੇ ਅਭਿਆਸੀ ਬਹੁਤ ਘੱਟ ਲੋਕ ਹੁੰਦੇ ਨੇ। ਆਤਮਕ ਮੰਡਲ ਵਾਲੇ ਹੀ ਇਹਨਾਂ ਚੀਜ਼ਾਂ ਨੂੰ ਪਕੜ ਕਰ ਸਕਦੇ ਨੇ। ਬੁੱਧੀ ਤੋਂ ਉੱਪਰ ਸਾਰੀਆਂ ਚੀਜ਼ਾਂ ਚਲੀਆਂ ਜਾਂਦੀਆਂ ਹਨ।
ਅਗਰਜ ਗਮਨੇ ਦੀਨ ਦਿਆਲਾ,
ਦੀਨ ਜੋ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਅੱਗੇ ਚਲੇ ਗਏ ਹਨ।
ਤਬ ਮਰਦਾਨੇ ਬਚਨੇ ਉਚਾਰਾ,
ਉਸ ਵਕਤ ਭਾਈ ਮਰਦਾਨਾ ਜੀ ਨੇ ਬਚਨ ਕਿਹਾ,
ਧਰਿਓ ਪ੍ਰਭੂ ਸ਼ੁਕਰ ਅਵਤਾਰਾ।
ਸੋ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਜਿਹੜੇ ਪਹਿਲਾਂ ਅਵਤਾਰ ਧਾਰੇ ਨੇ ਸੰਸਾਰ ਦੇ ਅੰਦਰ, ਕਿਉਂਕਿ ਨਿੱਤ ਅਵਤਾਰ, ਨਿਮਿੱਤ ਅਵਤਾਰ, ਕਲਾ ਅਵਤਾਰ, ਅੰਸਾ ਅਵਤਾਰ, ਅਵੇਸ਼ਾ ਅਵਤਾਰ, ਫਿਰ ਪੂਰਨ ਅਵਤਾਰ, ਜਦੋਂ ਜਦੋਂ ਜਿਹਾ ਜਿਹਾ ਸਮਾਂ ਆਉਂਦਾ ਪਰਮੇਸ਼ੁਰ ਫਿਰ ਉਹ ਡਿਊਟੀ ਲਾ ਦਿੰਦੇ ਨੇ ਕਿ ਇੰਨਾ ਕੁ ਕੰਮ ਹੈ ਅਤੇ ਇਹ ਤੂੰ ਕਰਿਆ, ਬਈ ਆਹ ਇੰਨਾ ਕੰਮ ਹੈ ਇਹ ਤੇਰੇ ਕਰਨ ਯੋਗਾ। ਨਿੱਤ ਅਵਤਾਰ ਸੰਤ ਮਹਾਤਮਾ ਹੁੰਦੇ ਨੇ, ਨਿਮਿੱਤ ਹੁੰਦਾ ਅਵਤਾਰ ਉਹ ਜਿਹੜਾ ਕਿਸੇ ਖਾਸ ਕੰਮ ਲਈ ਪ੍ਰਗਟ ਹੋਇਆ ਫਿਰ ਅਲੋਪ ਹੋ ਗਿਆ। ਪੂਰਨ ਅਵਤਾਰ ਉਹ ਹੁੰਦੇ ਨੇ ਜਿਹੜੇ 16 ਕਲਾਂ ਸੰਪੂਰਨ ਹੋ ਕੇ ਸ੍ਰਿਸ਼ਟੀ 'ਤੇ ਆਉਂਦੇ ਨੇ। ਅੰਸਾ ਅਵਤਾਰ ਉਹ ਹੁੰਦੇ ਨੇ ਜਿਵੇਂ ਰਾਜੇ ਆਏ ਨੇ, ਪ੍ਰਿਥੂ ਅਤੇ ਮਨੂ ਬ੍ਰਹਮ ਗਿਆਨੀ ਵੀ ਸੀ, ਰਾਜਾ ਜਨਕ ਜੀ ਹੋਏ ਬ੍ਰਹਮ ਗਿਆਨੀ, ਉਹ ਆਪਣਾ ਅੰਸਾ ਅਵਤਾਰ, ਅਵੇਸ਼ਾ ਅਵਤਾਰ ਅਤੇ ਕਲਾ ਅਵਤਾਰ, ਨਿੱਤ ਅਤੇ ਨਿਮਿੱਤ ਅਤੇ ਪੂਰਨ ਅਵਤਾਰ, ਇਹਨਾਂ ਦੀਆਂ ਅਲੱਗ ਅਲੱਗ ਡਿਊਟੀਆਂ ਲੱਗਦੀਆਂ। ਜਿੰਨਾ ਕੁ ਕੰਮ ਹੁੰਦਾ ਉਨਾ ਕੁ ਉਹਨੂੰ ਕੰਮ ਸੌਂਪ ਦਿੱਤਾ ਜਾਂਦਾ। ਇਸ ਤਰ੍ਹਾਂ ਜਦੋਂ ਸ੍ਰਿਸ਼ਟੀ ਦੇ ਉੱਤੇ ਕਈ ਵਾਰੀ ਹੋਰ ਵੀ ਦੁਨੀਆਂ ਦੇ ਵਿੱਚ ਕਈ ਐਸੇ ਕਾਰਜ ਕਰਨੇ ਸੀ, ਫਿਰ ਉਹ ਕਿਸੇ ਬਹਾਨੇ ਜਿਹੜੀ ਚੀਜ਼ ਉਹ ਕਾਰਜ ਨੂੰ ਕਰ ਸਕਦੀ ਹੈ, ਜਿਵੇਂ ਹਰਨਾਕਸ਼ ਨੂੰ ਮਾਰਨ ਲਈ ਸਿਰਫ ਨਰਸਿੰਘ ਰੂਪ ਹੀ ਧਾਰਿਆ ਜਾ ਸਕਦਾ ਸੀ, ਕਿਉਂਕਿ ਉਹਨੇ ਪਹਿਲਾਂ ਵਾਰ ਲੈ ਲਏ ਸੀ 84 ਲੱਖ ਜੂਨ 'ਚੋਂ ਮੈਨੂੰ ਕੋਈ ਮਾਰ ਨਾ ਸਕੇ, ਨਾ ਮੈਂ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਕੋਈ ਸ਼ਸਤਰ ਮੈਨੂੰ ਕੱਟ ਸਕੇ। ਪਰਮੇਸ਼ੁਰ ਜੀ ਨੇ ਸਾਰੀਆਂ ਚੀਜ਼ਾਂ, ਕਿਉਂਕਿ ਉਹਨਾਂ ਨਾਲੋਂ ਤਾਂ ਹੁਣ ਸਿਆਣਾ ਹੈ ਹੀ ਨਹੀਂ ਕੋਈ, ਉਹਨੇ ਉਹੋ ਜਿਹਾ ਰੂਪ ਧਾਰ ਕੇ ਉਹਨੂੰ ਮਾਰ ਦਿੱਤਾ। ਉਹਨੂੰ ਰੂਪ ਫਿਰ ਇਸ ਤਰ੍ਹਾਂ ਧਾਰਨਾ ਪੈਂਦਾ ਕਿ ਕਿਸੇ ਨੂੰ ਹੁਕਮ ਅੱਗੇ ਕਰਦੇ, ਜਿਵੇਂ ਵਿਸ਼ਨੂੰ ਜੀ ਨੂੰ ਹੁਕਮ ਕਰ ਦਿੰਦੇ ਨੇ, ਆਪ ਨਹੀਂ ਆਉਂਦੇ ਛੇਤੀ, ਛੋਟਿਆਂ ਛੋਟਿਆਂ ਨੂੰ ਵੀ ਹੁਕਮ ਕਰਦੇ, ਤੂੰ ਇੰਨਾ ਕੁ ਕੰਮ ਕਰਿਆ ਬਈ ਜਾ ਕੇ, ਇਹ ਕੰਮ ਤੂੰ ਕਰ ਸਕਦਾ। ਪਰ ਜਦੋਂ ਕਲਯੁਗ ਦਾ ਸਮਾਂ ਆਇਆ ਸੀ ਉਦੋਂ ਜਵਾਬ ਦੇ ਗਏ ਸਾਰੇ ਵੀ ਇਹ ਔਖਾ ਜੀ, ਹੁਣ ਅਸੀਂ ਨਹੀਂ ਕਰ ਸਕਦੇ ਕੁਛ, ਕਿਉਂਕਿ ਦੁਨੀਆਂ ਅੰਦਰ ਇੰਨੀ ਕੁਮੱਤ ਹੈ ਅਤੇ ਇੰਨਾ ਪਾਪ ਹੈ, ਅਤੇ ਨਾਲੇ ਕਲਯੁਗ ਨਾਲ ਟੱਕਰ ਲੈਣੀ ਔਖੀ ਵੀ ਹੈ। ਇਹ ਬ੍ਰਹਮਾ ਦੇ 4 ਪੁੱਤਰ ਨੇ, ਸਤਯੁਗ, ਤ੍ਰਿਪਤਾ, ਦੁਆਪਰ, ਕਲਯੁਗ। ਕਲਯੁਗ ਦੀ ਕਿਉਂਕਿ ਤਪੱਸਿਆ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹਦੇ ਮੂਹਰੇ ਖੜਦਾ ਹੀ ਕੋਈ ਨਹੀਂ। ਇਹ ਕਲਯੁਗ ਦੇ ਵਿੱਚ ਫਿਰ ਆਪ ਗੁਰੂ ਨਾਨਕ ਦੇਵ ਰੂਪ ਹੋ ਕੇ ਪਰਮੇਸ਼ੁਰ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਦਾ ਕਲਿਆਣ ਕੀਤਾ। 10 ਗੁਰਾਂ ਨੇ ਭਲਾ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਭਲਾ ਕਰ ਰਹੇ ਨੇ, ਪਰ ਪਿੱਛੇ ਜਿਹੜੇ ਹੋਏ ਨੇ ਥੋੜ੍ਹੇ ਬਹੁਤ, ਉਹਨਾਂ ਬਾਰੇ ਮਹਾਰਾਜ 10ਵੇਂ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ ਹੈ 24 ਅਵਤਾਰਾਂ ਦੇ ਵਿੱਚ। ਤਾਂ ਪਿਛਲੇ ਅਵਤਾਰ ਜਿਹੜੇ ਜਿਹੜੇ ਕਰਮ ਕਰਦੇ ਸੀ, ਉਹਨਾਂ ਨੇ ਕਰਮ ਜਿਹੜੇ ਕੀਤੇ, ਕਿਉਂਕਿ ਜਦੋਂ ਜਦੋਂ ਭਗਤਾਂ ਤੇ ਭੀੜ ਪਈ, ਧਰਤੀ ਤੇ ਭੀੜ ਪਈ, ਕਿਸੇ ਤਰ੍ਹਾਂ ਦੀ ਵੀ ਜਦੋਂ ਦਿੱਕਤ ਆ ਜਾਂਦੀ ਹੈ, ਉਦੋਂ ਪਰਮੇਸ਼ੁਰ ਸ੍ਰਿਸ਼ਟੀ ਦੀ ਰੱਖਿਆ ਕਰਦੇ ਨੇ, ਜਾਂ ਮਰਿਆਦਾ ਟੁੱਟਣੀ ਸ਼ੁਰੂ ਹੋ ਜਾਂਦੀ, ਜਦੋਂ ਮਰਿਆਦਾ ਬਿਲਕੁਲ ਛਿੰਨ ਭਿੰਨ ਹੋ ਜਾਂਦੀ ਧਰਤੀ ਤੇ, ਤਾਂ ਪਰਮੇਸ਼ੁਰ ਮਰਿਆਦਾ ਨੂੰ ਰੱਖਣ ਵਾਸਤੇ ਹੀ ਕਿਸੇ ਨਾ ਕਿਸੇ ਨੂੰ ਸੰਸਾਰ ਦੇ ਅੰਦਰ ਭੇਜ ਦਿੰਦੇ ਹਨ।
ਹਿਰਨਾਕਸ਼ ਦਾਨਵ ਹਨ ਕੈਸੇ?
ਸੋ ਹਿਰਨਾਕਸ਼ ਜਿਹੜਾ ਦਾਨਵ ਸੀ ਉਹ ਕਿਵੇਂ ਮਾਰਿਆ?
ਤਰਨੀ ਆਨੀ ਪਨੀਏ ਤੈਸੇ?
ਮਹਾਰਾਜ ਪ੍ਰਹਲਾਦ ਨੇ ਇੱਕ ਗੱਲ ਕਹੀ ਸੀ ਕਿ ਇਹ ਜਿਹੜਾ ਸੀ ਹਿਰਨਾਕਸ਼ ਦਾ ਭਰਾ, ਉਹ ਧਰਤੀ ਨੂੰ ਥੱਲੇ ਨੂੰ ਪਾਣੀ ਚ ਨੂੰ ਡਬੋ ਦਿੱਤਾ ਸੀ ਉਹਨੇ, ਫਿਰ ਧਰਤੀ ਪਰਮੇਸ਼ੁਰ ਜੀ ਨੇ ਉੱਪਰ ਕੀਤੀ ਕਿਉਂਕਿ ਸ੍ਰਿਸ਼ਟੀ ਕਾਫੀ ਮਾਰ ਦਿੱਤੀ ਸੀ ਉਦੋਂ, ਉਹ ਫਿਰ ਧਰਤੀ ਨੂੰ ਥੱਲੇ ਕਿਵੇਂ ਕੀਤਾ ਤੇ ਉੱਪਰ ਕਿਵੇਂ ਧਰਤੀ ਆਈ ਤੇ ਉਹ ਜਿਹੜਾ ਬ੍ਰਹਮ ਅਵਤਾਰ ਧਾਰਿਆ ਉਹ ਕਿਵੇਂ ਧਾਰਿਆ, ਇਹਦੇ ਬਾਰੇ ਵੀ ਕੁਛ ਸਾਨੂੰ ਗਿਆਨ ਦਿਓ ਜੀ।
ਇਨ ਦੈਤਨ ਕੋ ਜਨਮ ਜੋ ਕਰਰਾ?
ਕਰੂਰਾ ਹੁੰਦਾ ਇਹਨਾਂ ਦੈਂਤਾਂ ਦਾ ਜਿਹੜਾ ਸੀ ਬੜਾ ਖੋਟਾ ਜਨਮ ਸ੍ਰਿਸ਼ਟੀ ਤੇ ਹੋਇਆ।
ਸੋ ਕਹੀਏ ਸ੍ਰੀ ਗੁਰ ਗੁਣ ਭੂਰਾ?
ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭੂਰਾ ਜਿਹੜਾ ਬਹੁਤਾ ਜਿਹੜਾ ਗੁਣ ਹੈ ਉਹ ਦੱਸਣਾ ਕਰੋ ਜੀ।
ਸੁਣ ਕਰ ਕਹਿਣ ਲੱਗੇ ਗੁਣ ਖਾਨੀ?
ਸੁਣ ਕੇ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੀ।
ਜੋ ਸੁਣਿਆ ਹੈ ਪੁਰਾਣ ਕਹਾਣੀ?
ਸੋ ਇਹ ਜਿਹੜਾ ਸੁਣਿਆ ਪਿਛਲੇ ਸਮੇਂ ਦੇ ਵਿੱਚ ਕਹਾਣੀ ਹੈ, ਜਿਸ ਪ੍ਰਕਾਰ ਆਈ ਹੈ, ਉਹ ਇਹ ਪੁਰਾਣਾਂ ਦੀ ਕਹਾਣੀ ਜੈਸੀ ਕਿ ਪੁਰਾਣਾਂ ਵਿੱਚ ਬਿਆਨ ਹੋਣ ਲੱਗੀ ਹੈ। ਸੋ ਇਹ ਬਤੌਰ ਇਤਿਹਾਸ ਆਪਣੀ ਵੱਲੋਂ ਵਾਕਿਆ ਬਿਆਨ ਨਹੀਂ ਹੋਣ ਵਾਲ ਲੱਗਾ, ਕਹਾਣੀ ਵੀ ਜੈਸੀ ਕਿ ਸੁਣੀ ਹੈ ਕਵੀ ਜੀ ਨੇ, ਇਹ ਪਰਮ ਪੁਰਾਣਕ ਕਥਾ ਉਵੇਂ ਲਿਖੀ ਹੈ ਜਿਵੇਂ ਉੱਥੇ ਲਿਖੀ ਹੈ, ਇਹ ਗੱਲ ਆਪ ਨੇ ਮੰਨ ਕੇ ਤੁਰੇ ਨੇ। ਸੋ ਉਹਨਾਂ ਦੀ ਸ਼ਰਧਾ ਇਸ ਵਿੱਚ ਕਿੰਨੀ ਕੁ ਸੀ ਉਹ ਅੱਗੇ ਜਾ ਕੇ 59 ਅੰਗ ਦੇ ਵਿੱਚ ਦੱਸ ਹੀ ਦੇਣਗੇ, ਫਿਰ ਅੱਗੇ ਆਪਾਂ ਵੀ ਸ਼ਰਵਣ ਕਰਾਂਗੇ।
ਇੱਕ ਸਮੇਂ ਕੱਛਪ ਜਗ ਕਰਕੇ?
ਸੋ ਇਸ ਤਰੀਕੇ ਨਾਲ ਕਹਿੰਦੇ ਨੇ ਇੱਕ ਵਾਰੀ ਜਿਹੜਾ ਸੀ ਨਾ ਜੱਗ ਕਿ ਨਾ ਕਸ਼ਯਪ ਜਿਹੜਾ ਸੀ ਇੱਕ ਰਿਸ਼ੀ ਹੋਇਆ, ਉਹਨੇ ਜੱਗ ਕੀਤਾ।
ਬੈਠੋ ਸਦਨ ਹਰਖ ਉਰ ਧਰਕੇ?
ਉਹ ਜੱਗ ਕਰਕੇ ਬਹੁਤ ਖੁਸ਼ ਹੋ ਕੇ ਆਪਣੇ ਘਰੇ ਬੈਠਾ ਖੁਸ਼ ਹੋ ਕੇ।
ਸੰਧਿਆ ਕਾਲ ਸੁਤਾ ਦਖ ਕੇਰੇ?
ਸੰਧਿਆ ਦਾ ਸਮਾਂ ਸੀ, ਦਖ ਦਕਸ਼ ਪਰਜਾਪਾਦੀ ਜੋ ਧੀ ਦਿੱਤੀ ਜੋ ਕਸ਼ਯਪ ਦੀ ਇਸਤਰੀ ਸੀ।
ਦਿੱਤੇ ਨਾਮ ਤਰਟਾ ਕਾਮ ਕਨੇਰੇ?
ਸੋ ਦਿੱਤੀ ਜਿਸ ਦਾ ਨਾਮ ਸੀ, ਸੋ ਤ੍ਰਿਟ ਤੋਂ ਭਾਵ ਇੱਛਾ, ਜੋ ਇਸ ਪ੍ਰਕਾਰ ਬਹੁਤ ਜ਼ਿਆਦਾ ਹੋਈ ਵਿਕਾਰਾਂ ਦੀ।
ਜਾਏ ਸਮੀਪ ਕਹੇ ਅਸ ਬੈਨਾ?
ਜਾ ਕਰਕੇ ਕੋਲ ਐਸੇ ਬਚਨ ਕਹਿਣਾ ਕੀਤੇ ਨੇ।
ਤਨ ਮਨ ਮੋਰ ਕੰਪਾਵੇ ਮੈਨਾ?
ਇਸ ਤਰੀਕੇ ਨਾਲ ਕਹਿਣ ਲੱਗੇ ਕਿ ਜਿਹੜਾ ਹੈ ਸੰਸਾਰ ਦੇ ਅੰਦਰ ਜੇ ਮਰਿਆਦਾਵਾਂ ਹੁੰਦੀਆਂ ਨੇ, ਸੰਸਾਰ ਵਿੱਚ ਜਦੋਂ ਇਸ ਤਰ੍ਹਾਂ ਵਿਆਹ ਸ਼ਾਦੀਆਂ ਆਦਿਕ ਹੁੰਦੀਆਂ ਨੇ, ਉਹ ਸਮਾਂ ਵੀ ਹੁਣ ਹੈ ਮੇਰਾ ਵਿਆਹ ਸ਼ਾਦੀ ਆਦਿਕ ਹੋਵੇ।
ਜਿਉਂ ਕਦਲੀ ਦਲ ਦੁਰਦ ਹਿਲਾਵੇ?
ਇਸ ਤਰ੍ਹਾਂ ਜਾ ਕਰਕੇ ਫਿਰ ਕਹਿਣ ਲੱਗੀ ਕਿ ਮੇਰੇ ਹੁਣ ਮਾਤਾ ਪਿਤਾ ਨੂੰ ਆਪਣੇ ਨੂੰ ਕਹਾਂ ਕਿ ਸੰਸਾਰ ਦੇ ਅੰਦਰ ਕਿਤੇ ਨਾ ਕਿਤੇ ਹੁਣ ਵਿਆਹ ਸ਼ਾਦੀ ਕੀਤੀ ਜਾਵੇ।
ਦੀਨ ਜਾਨ ਤਯੋ ਮੁਝ ਸੰਤਾਵੇ?
ਮੈਨੂੰ ਬਹੁਤ ਜ਼ਿਆਦਾ ਹੁਣ ਇਹ ਮੇਰਾ ਸਮਾਂ ਜਿਹੜਾ ਹੈ ਲੱਗਦਾ ਹੈ ਕਿ ਸਮਾਂ ਮੇਰੇ ਉੱਤੇ ਹੈ।
ਸ਼ੌਤ ਸਮਿਰਧਵਾਨ ਸਭ ਜੋਏ?
ਸੋ ਇਸ ਤਰ੍ਹਾਂ ਕਹਿਣ ਲੱਗੇ ਹੋਰ ਵੀ ਜੋ ਸਾਰੀਆਂ ਨਾਲ ਦੀਆਂ ਸਹੇਲੀਆਂ ਆਦਿਕ ਹਨ, ਉਹਨਾਂ ਦਾ ਵੀ ਜੋ ਹੈ ਸਾਰਿਆਂ ਥਾਵਾਂ ਦੇ ਉੱਤੇ ਵਿਵਾਹ ਕਾਰਜ ਹੋਇਆ।
ਤਿੰਨ ਪਿਖ ਦਾਹੇ ਹਿਰਦੇ ਮਮ ਹੋਏ?
ਸੋ ਸਹੇਲੀਆਂ ਨੂੰ ਦੇਖ ਕਰਕੇ ਮੇਰੇ ਮਨ ਦਾ ਵੀ ਚਾਓ ਹੁੰਦਾ।
ਤੁਮ ਕਿਰਪਾਲ ਸਭ ਪਾਂਤ ਪਰਵੀਨੋ?
ਤੁਸੀਂ ਕਿਰਪਾਲੂ ਹੋ, ਸਾਰੇ ਤਰੀਕੇ ਨਾਲ ਸਿਆਣੇ ਹੋ।
ਇੱਕ ਸਮਾਨ ਅੰਗਨਾ ਸਭ ਚੀਨਾ?
ਸੋ ਇਸ ਕਰਕੇ ਹਰ ਇੱਕ ਸੰਸਾਰ ਦੇ ਅੰਦਰ ਜੋ ਲੜਕੀ ਹੁੰਦੀ ਉਹਦੀ ਇਤਮੰਨਾ ਹੁੰਦੀ ਕਿ ਵਿਆਹ ਸ਼ਾਦੀ ਹੋਣੀ ਚਾਹੀਦੀ ਹੈ।
ਤਨ ਪੈ ਵਿਆਪਿਓ ਅਦਕ ਅਨੰਗਾ?
ਸੋ ਸਰੀਰ ਜਦੋਂ ਇਸ ਸਮੇਂ ਤੇ ਆਉਂਦਾ ਤਾਂ ਉਸ ਵਕਤ ਸਿਆਣੇ ਮਾਂ ਬਾਪ ਕਹਿੰਦੇ ਨੇ ਕਿ ਉਹਨਾਂ ਨੂੰ ਚਿੰਤਾ ਹੋ ਜਾਂਦੀ ਆ, ਉਹਨਾਂ ਨੂੰ ਇਸਤਰੀ ਜੋ ਹੈ ਆਪਣਾ ਮਾਤਾ ਜੋ ਹੁੰਦੀ ਲੜਕੀ ਦੀ ਜਾਂ ਪਿਤਾ ਹੁੰਦਾ ਉਹਨੂੰ ਚਿੰਤਾ ਹੋ ਜਾਂਦੀ ਕਿ ਇਸਤਰੀ ਦਾ ਸੋ ਲੜਕੀ ਦਾ ਜੋ ਵਿਵਾਹ ਕਾਰਜ ਕਰਨਾ।
ਅਬ ਉਮੰਗ ਕੇ ਜੈ ਮਮ ਸੰਗਾ?
ਇਸ ਕਰਕੇ ਮੇਰੀ ਜਿਹੜੀ ਇੱਛਾ ਹੈ ਉਹ ਕਿਰਪਾ ਕਰੇ ਆਪ ਜੀ ਮੇਰੀ ਜਿਹੜੀ ਤਮੰਨਾ ਹੈ ਉਹ ਪੂਰਨ ਕਰਨਾ ਕਰੋ। ਇਸ ਤਰ੍ਹਾਂ ਸੁਣ ਕਰਕੇ ਉਹਦੇ ਪਿਤਾ ਸੁਨ ਕਛਪ ਨੇ
ਜਿਤੇ ਕੀ ਬਾਣੀ।
ਉਸ ਵਕਤ ਉਸ ਰਿਸ਼ੀ ਨੇ ਆਪਣੀ ਪੁੱਤਰੀ ਕੋਲੋਂ ਜਦੋਂ ਇਹ ਗੱਲ ਸੁਣੀ,
ਬੋਲੋ ਤਾਹੇ ਕਰਤ ਸਨਮਾਨੀ,
ਉਹਦਾ ਸਨਮਾਨ ਕਰਦਾ ਹੋਇਆ ਬੋਲਿਆ,
ਚੰਦਰ ਬਦਨਾ ਤੂੰ ਮੋਕੋ ਪਿਆਰੀ।
ਓਹੇ ਪੁੱਤਰੀ, ਤੁਸੀਂ ਬਹੁਤ ਪਿਆਰੇ ਹੋ, ਬੱਚੇ ਪਿਆਰੇ ਹੁੰਦੇ ਨੇ ਮਾਤਾ ਪਿਤਾ ਨੂੰ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਾਂ ਤੁਹਾਡਾ ਜਿਹੜਾ ਕਾਰਜ ਹੈ ਇਹ ਹੋਣਾ ਚਾਹੀਦਾ ਹੈ।
ਕਰੋ ਕਾਮਨਾ ਪੂਰਨ ਥਾਰੀ,
ਅਸੀਂ ਤੁਹਾਡੀ ਜਿਹੜੀ ਕਾਮਨਾ ਹੈ ਜ਼ਰੂਰ ਪੂਰੀ ਕਰਾਂਗੇ।
ਸੰਧਿਆ ਕਾਲ ਬੀਤ ਹੈ ਜਬ ਹੀ,
ਸੋ ਜੇ ਇਹ ਸਾਰੀ ਜਿਹੜੀ ਜਿਤਨਾ ਵੀ ਕਾਰਜ ਹੁੰਦਾ ਸੋ ਸਮਾਂ ਪਾ ਕਰਕੇ ਹੁੰਦਾ, ਇਸ ਕਰਕੇ ਅਸੀਂ ਜ਼ਰੂਰ ਦੇਖਾਂਗੇ ਵਾਰ ਅਤੇ ਵਾਰ ਦੇਖ ਕਰਕੇ ਫਿਰ ਤੁਹਾਡੀ ਜਿਹੜੀ ਇੱਛਾ ਹੈ ਉਹ ਪੂਰੀ ਕੀਤੀ ਜਾਵੇਗੀ। ਇਸ ਤਰ੍ਹਾਂ ਕਹਿਣ ਲੱਗੇ ਸੰਸਾਰ ਦੇ ਅੰਦਰ ਫਿਰ ਜੋ ਬਹੁਤ ਸਮਾਂ ਪਾ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਦੈਂਤਾਂ ਨੇ ਕਿ ਇਹ ਲੜਕੀ ਦੀ ਸ਼ਾਦੀ ਸਾਡੇ ਨਾਲ ਹੋਵੇ, ਤਾਂ ਇਹਨਾਂ ਨੇ ਉਸ ਵਕਤ ਧਰਤੀ ਜਿਹੜੀ ਸੀ ਇਸੇ ਗੁੱਸੇ ਦੇ ਵਿੱਚ ਆ ਕਰਕੇ ਥੱਲੇ ਨੂੰ ਲਿਜਾਣਾ ਕੀਤੀ ਅਤੇ ਪਰਮੇਸ਼ੁਰ ਨੇ ਫਿਰ ਕਹਿੰਦੇ ਉਹ ਬਰਾਹ ਅਵਤਾਰ ਧਾਰ ਕਰਕੇ ਤਾਂ ਉਸ ਧਰਤੀ ਨੂੰ ਫਿਰ ਆ ਕਰਕੇ ਉੱਪਰ ਨੂੰ ਲਿਆ ਕਰਕੇ ਸ੍ਰਿਸ਼ਟੀ ਦੀ ਰੱਖਿਆ ਕੀਤੀ। ਇੱਥੋਂ ਤੱਕ ਭਾਈ ਮਰਦਾਨੇ ਨੂੰ ਇਹ ਸਾਰੀ ਜਿਹੜੀ ਸੀ ਉਹ ਕਥਾ ਸੁਣਾਉਣਾ ਕੀਤੀ, ਤਾਂ ਕਵੀ ਜੋ ਹਨ ਭਾਈ ਵੀਰ ਸਿੰਘ ਨੇ ਉਹਨਾਂ ਨੇ ਆਪਣਾ ਇਹਦੇ ਵਿੱਚ ਕਾਫੀ ਪ੍ਰਸੰਗ ਆਪ ਲਿਖ ਕੇ ਬਹੁਤ ਸਾਰੀਆਂ ਚੀਜ਼ਾਂ ਅੱਗੇ ਉਹ ਲਿਖ ਦਿੰਦੇ ਨੇ। ਸੋ ਇਸ ਤਰ੍ਹਾਂ ਉਹਨਾਂ ਦੀ ਵਿਚਾਰ ਕਰਨੀ ਕੋਈ ਆਪਾਂ ਇੰਨੀ ਜ਼ਰੂਰੀ ਨਹੀਂ ਸਮਝਦੇ ਹੁੰਦੇ, ਕਿਉਂਕਿ ਉਹਨਾਂ ਨੇ ਵਿਦਵਾਨਾਂ ਲਈ ਕਈ ਖੋਜਾਂ ਕਈ ਕਾਗਜ਼ਾਂ 4-5 ਪੇਜਾਂ ਦੀ ਭਰ ਦਿੱਤੀ, ਉਹ ਆਮ ਤੌਰ 'ਤੇ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਫਿਰ ਭਾਈ ਮਰਦਾਨੇ ਨੂੰ ਦੱਸਿਆ ਮਹਾਰਾਜ ਨੇ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ, ਕੋ ਧਰਤੀ ਥੱਲੇ ਲੈ ਗਏ, ਫਿਰ ਧਰਤੀ ਉੱਪਰ ਲਿਆਂਦੀ, ਫਿਰ ਇਸ ਗੱਲ ਦਾ ਰੌਲਾ ਪਿਆ, ਫਿਰ ਹਰਨਾਕਸ਼ ਦਾ ਭਰਾ ਮਾਰਿਆ, ਫਿਰ ਹਰਨਾਕਸ਼ ਦੀ ਉਹ ਪਹਿਲਾਂ ਆਪਾਂ ਸੁਣ ਚੁੱਕੇ ਕਿਉਂਕਿ ਦੁਸ਼ਮਣੀ ਹੋ ਗਈ, ਫਿਰ ਉਹਨੇ ਬਹੁਤ ਕਮਾਈ ਕੀਤੀ, ਫਿਰ ਬ੍ਰਹਮਾ ਤੋਂ ਵਰ ਲਏ, ਫਿਰ ਪਰਮੇਸ਼ੁਰ ਨੇ ਉਹਨੂੰ ਮਾਰ ਕੇ ਪ੍ਰਹਿਲਾਦ ਨੂੰ ਰਾਜ ਦਿੱਤਾ। ਸੋ ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਚਲੇ ਗਏ, ਅੱਗੇ ਫਿਰ ਧਰੂ ਦੇ ਕੋਲ ਜਾ ਕੇ ਜਦੋਂ ਅਖੀਰਲਾ ਪ੍ਰਸੰਗ ਹੈ ਕਿ ਕਿਉਂਕਿ ਧਰੂ ਤੋਂ ਅੱਗੇ ਫਿਰ ਸੱਚਖੰਡ ਪੈ ਜਾਂਦਾ, ਕਿਉਂ ਕਹਿੰਦੇ ਧਰੂ ਤਾਰੇ ਤੱਕ, ਤਾਰਾ ਹੀ ਹੈ ਧਰੂ, ਅਸਲ ਵਿੱਚ ਧਰੂ ਭਗਤ ਹੋਇਆ, ਉਹਦੇ ਨਾਂ 'ਤੇ ਤਾਰੇ ਦਾ ਨਾਂ ਪਿਆ, ਉਹ ਪੂਰੇ ਦਾ ਪੂਰਾ ਮੰਡਲ ਧਰੂ ਨੂੰ ਹੀ ਬਖਸ਼ ਦਿੱਤਾ ਪਰਮੇਸ਼ੁਰ ਨੇ, ਜਿੱਥੇ ਭਗਤੀ ਕਰਦਾ ਹੋਇਆ ਵਾਸਾ ਕਰਦਾ ਹੋਇਆ ਰਹਿੰਦਾ ਹੈ।
ਦੋਹਰਾ ਅਲਖ ਅਪੇਵ ਅਨੰਤ ਪ੍ਰਭ, ਜੇ ਗੰਤ ਲਖੀ ਨ ਜਾਹੀ, ਬੰਦਨਾ ਪਦ ਅਰਵਿੰਦ ਤਹਿ ਠਾਡਾ ਡਾਡਾ ਬੇਪਰਵਾਹੇ।
ਹੁਣ ਫਰਮਾਉਂਦੇ ਨੇ ਅਕਾਲ ਪੁਰਖ ਦਾ ਮੰਗਲ ਕਵੀ ਜੀ ਕਰਦੇ ਨੇ ਕਿ ਜੋ ਵਾਹਿਗੁਰੂ ਅਲਖ ਅਪੇਖ ਤੇ ਅਨੰਤ ਹੈ, ਔਰ ਐਸਾ ਹੋਣ ਕਰਕੇ ਜਿਹਦੀ ਗਤੀ ਲਿਖੀ ਨਹੀਂ ਜਾ ਸਕਦੀ, ਅਤੇ ਜੋ ਬੜਾ ਬੇਪਰਵਾਹ ਹੈ ਉਹਦੇ ਚਰਨਾਂ ਕਮਲਾਂ ਦੇ ਉੱਤੇ ਅਸੀਂ ਮੱਥਾ ਟੇਕਦੇ ਹਾਂ।
ਚੌਪਏ ਸ੍ਰੀ ਅੰਗਦ ਜੀ ਸੁਣ ਇਤਿਹਾਸ,
ਅੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਹੋਰ ਇਤਿਹਾਸ ਸੁਣੋ।
ਅਗਰਜ ਗਮ ਨੇ ਪੁਨ ਸੁਖ ਰਸ,
ਸੁਖਾਂ ਦੀ ਰਾਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਗਏ ਨੇ।
ਤਾਰੀ ਤਰੈ ਸ਼ੋਰ ਕਰ ਸਭ ਹੀ,
ਜਿੰਨਾ ਆਕਾਸ਼ ਸੀ ਤਾਰਾ ਮੰਡਲ ਸੀ ਸਾਰਾ ਹੀ ਥੱਲੇ ਰਹਿ ਗਿਆ, ਕਿਉਂਕਿ ਇਹ ਹੁਣ ਆਪਣੀ ਸਮਰੱਥਾ ਨਹੀਂ, ਇਹ ਸਮਰੱਥਾ ਗੁਰੂ ਸਾਹਿਬ ਦੀ ਹੈ ਜਿਹੜੀ ਇੱਥੇ ਵਰਣਨ ਕੀਤੀ ਹੈ। ਤਾਰਾ ਮੰਡਲ ਸਾਰਾ ਹੀ ਛੱਡ ਕੇ ਸੂਖਮ ਰੂਪ ਵਿੱਚ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਮਰਦਾਨਾ ਨੂੰ ਲੈ ਕੇ ਉੱਥੇ ਅੱਗੇ ਚਲੇ ਗਏ ਨੇ।
ਊਰਦ ਪਹੁੰਚੇ ਸ੍ਰੀ ਗੁਰੂ ਜਬ ਹੀ,
ਗੁਰੂ ਨਾਨਕ ਦੇਵ ਜੀ ਊਰਦ ਤੋਂ ਭਾਵ ਜੋ ਉੱਤੇ ਚਲੇ ਗਏ।
ਮਰਦਾਨੇ ਤਬ ਬੂਝਨ ਕੀਨੇ,
ਭਾਈ ਮਰਦਾਨਾ ਨੇ ਪੁੱਛਣਾ ਕੀਤਾ ਹੈ,
ਮੁਝੇ ਬਤਾਵੋ ਪ੍ਰਭੂ ਪਰਵੀਨੇ,
ਇਹ ਸਿਆਣੇ ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਦੱਸੋ।
ਉਡਗਨ ਇਹ ਨਾ ਦੇਸਤ ਕੋ,
ਮਹਾਰਾਜ ਇੱਥੇ ਹੁਣ ਆਪਾਂ ਇੰਨੇ ਉੱਤੇ ਆ ਗਏ ਕੋਈ ਤਾਰਾ ਨਜ਼ਰੀ ਨਹੀਂ ਆ ਰਿਹਾ ਹੈ।
ਹਮ ਕਿਹੇ ਦਿਸ਼ਾ ਤਾਜੇ ਆਏ ਸੋ,
ਮਹਾਰਾਜ ਤਾਰਾ ਮੰਡਲ ਵੀ ਸਾਰਾ ਹੀ ਥੱਲੇ ਰਹਿ ਗਿਆ ਹੈ ਹੁਣ।
ਕਾਕੋ ਇਹਾ ਪ੍ਰਕਾਸ਼ ਪ੍ਰਕਾਸ਼ਾ,
ਇੱਥੇ ਕਾਹਦਾ ਪ੍ਰਕਾਸ਼ ਹੈ, ਇੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜੀ।
ਅਤ ਉਜਲ ਸੁੰਦਰ ਸੁਖ ਰਾਸਾ,
ਇੱਥੇ ਅਤਿਅੰਤ ਹੀ ਉਜਲ ਤੇ ਸੁੰਦਰੀ ਸੁਖ ਸੁੰਦਰ ਜਿਹੜਾ ਸੋਹਣਾ ਸੁਖਾਂ ਦੇ ਦੇਣ ਵਾਲਾ ਪ੍ਰਕਾਸ਼ ਹੈ, ਕਿਉਂਕਿ ਪਾਤਾਲਾ ਪਾਤਾਲ ਤਾਂ ਥੱਲੇ ਹੀ ਚਲੇ ਗਏ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਜਿਹੜੇ ਆਕਾਸ਼ ਨੇ ਇਹ ਉੱਪਰ ਨੇ, ਲੱਖਾਂ ਆਕਾਸ਼ਾਂ ਨੂੰ ਪਾਰ ਕਰਨ ਤੋਂ ਬਾਅਦ ਇੱਕ ਥਾਂ ਆਉਂਦੀ ਹੈ ਉੱਥੇ ਜਾ ਕੇ, ਸਾਇੰਸ ਤਾਂ ਸ਼ਾਇਦ ਉੱਥੇ ਲੱਖਾਂ ਵਰ੍ਹਿਆਂ ਤੱਕ ਨਾ ਪਹੁੰਚ ਸਕੇ, ਇਹ ਤਾਂ ਮਾੜਾ ਮੋਟਾ ਹੀ ਹੁੰਦਾ ਵਿਚਾਰਿਆਂ ਕੋਲ, ਉਹ ਇਹੋ ਜਿਹੀ ਥਾਂ ਜਿੱਥੇ ਅੱਗੇ ਜਾ ਕੇ ਫਿਰ ਤਾਰਾ ਮੰਡਲ ਵੀ ਮੁੱਕ ਜਾਂਦਾ, ਆਕਾਸ਼ ਵੀ ਮੁੱਕ ਜਾਂਦੇ ਨੇ, ਜਿੱਥੇ ਜਾ ਕੇ ਸੱਚਖੰਡ ਆਉਂਦਾ ਉੱਥੇ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਹੈ, ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤੇ ਵਿਕਾਰ ਵੇਖਿਆ ਵਿਕਸਿਆ ਕਰ ਵਿਚਾਰ। ਅੱਗੇ ਗੁਰੂ ਸਾਹਿਬ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਉੱਥੋਂ ਬਈ ਕਥਨ ਕਰਨਾ ਔਖਾ ਹੈ, ਉਸ ਥਾਂ ਤੇ ਚਲੇ ਗਏ ਹਨ।
ਸੁਣ ਸ੍ਰੀ ਨਾਨਕ ਬਚਨ ਉਚਾਰੇ,
ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤੇ।
ਹਮ ਤੇ ਤਰੇ ਰਹੇ ਅਵਤਾਰੇ,
ਮਹਾਰਾਜ ਕਹਿੰਦੇ ਮਰਦਾਨਾ ਹੁਣ ਤਾਰੇ ਆਪਣੇ ਤੋਂ ਥੱਲੇ ਰਹਿ ਗਏ ਆਪਾਂ, ਕਿਉਂਕਿ ਬਹੁਤ ਉੱਚੀ ਉਡਾਰੀ ਮਾਰ ਚੁੱਕੇ ਹਾਂ।
ਨੀਚੇ ਕਰਮ ਖਲਿਹੋ ਨਿਹਾਰੇ,
ਤਾਰਿਆਂ ਨੂੰ ਤੂੰ ਥੱਲੇ ਨੂੰ ਦੇਖ ਸਕਦਾ, ਜਿਵੇਂ ਆਪਣੀ ਧਰਤੀ ਤੋਂ ਜਦੋਂ ਉੱਤੇ ਚਲੇ ਜਾਂਦੇ ਨੇ ਤਾਂ ਸੈਟੇਲਾਈਟ ਰਾਹੀਂ ਧਰਤੀ ਨਹੀਂ ਕਿ ਜੀ ਗੇਂਦ ਜੀ ਫਿਰ ਕਿਣਕਾ ਜਾਂ ਦੀਂਦਾ ਐਵੇਂ ਮਿੱਟੀ ਦਾ, ਇਸੇ ਪ੍ਰਕਾਰ ਜਦੋਂ ਬਹੁਤ ਉੱਪਰ ਚਲੇ ਜਾਂਦੇ ਰੋਕਟ ਤਾਂ ਦੇਖਦੇ ਨੇ ਜਾ ਕਰਕੇ ਚੰਦਰਮਾ ਤੱਕ ਜਾਂਦਿਆਂ, ਫਿਰ ਉਸ ਤੋਂ ਉੱਤੇ ਜਾਂਦਿਆਂ, ਜੇ ਕੋਈ ਬਹੁਤ ਸਾਇੰਸ ਉੱਤੇ ਚਲੇ ਗਈ ਕਦੇ ਤਾਂ ਥੱਲੇ ਦੇਖਣਗੇ ਕਿ ਤਾਰੇ ਜਿਹੜੇ ਬਿਲਕੁਲ ਥੱਲੇ ਰਹਿ ਜਾਂਦੇ ਨੇ। ਆਕਾਸ਼ ਵਿੱਚ ਕਿੰਨਾ ਹੀ ਉੱਚਾ ਚਲੇ ਜਾਓ, ਤਾਰੇ ਬ੍ਰਹਿਮੰਡ ਸਾਰੇ ਥੱਲੇ ਥੱਲੇ ਥੱਲੇ, ਪਰ ਉੱਥੇ ਜਿੱਥੇ ਤੱਕ ਭਗਤਾਂ ਦੀ ਪਹੁੰਚ ਹੈ ਜਾਂ ਪਰਮੇਸ਼ਰ ਦੇ ਪਿਆਰਿਆਂ ਦੀ ਪਹੁੰਚ ਹੈ, ਗੁਰੂ ਸਾਹਿਬਾਂ ਦੀ ਪਹੁੰਚ ਹੈ, ਉੱਥੇ ਤੱਕ ਤਾਂ ਜਾਣਾ ਬਹੁਤ ਔਖਾ ਸਾਰਿਆਂ ਲਈ, ਕਿਉਂਕਿ ਇਹ ਤਾਂ ਹੁਣ ਜਿਹੜਾ ਨਵੀਂ ਧਰਤੀ ਦੀ ਖੋਜ ਹੋਈ ਹੈ। ਕਹਿੰਦੇ ਜੇ ਰੋਕਟ ਇੱਥੋਂ ਚੱਲੇ ਬਹੁਤ ਸਪੀਡ 'ਤੇ ਤਾਂ 20,000 ਸਾਲ ਲੱਗਣੇ ਉੱਥੇ ਪਹੁੰਚਣ ਨੂੰ, ਰੋਕਟ ਨੂੰ ਇੰਨਾ ਸਮਾਂ ਲੱਗਣਾ 20,000 ਸਾਲ, ਇਹ ਤਾਂ ਹਲੇ ਨੇੜੇ ਹੀ ਆ। ਅਤੇ ਜੇ ਆਕਾਸ਼ ਵਿੱਚ ਉਦੋਂ ਉੱਥੇ ਜਾ ਕੇ 20,000 ਸਾਲ 'ਤੇ ਪਹੁੰਚਦੇ ਨੇ, ਉੱਥੇ ਇੱਕ ਸੂਰਜ ਅਤੇ ਚੰਦਰਮਾ ਵੱਖਰਾ ਦੇਖਿਆ, ਹੁਣ ਇਹ ਚੰਦਰਮਾ ਸੂਰਜ ਆਪਣੇ ਵਾਲਾ ਵੱਖਰਾ, ਜੇ ਜਿਸ ਬ੍ਰਹਿਮੰਡ ਵਿੱਚ ਜਿਵੇਂ ਆਪਣੀ ਇੱਕ ਧਰਤੀ ਹੈ ਇਹਦੇ ਦੁਆਲੇ ਸੂਰਜ ਚੰਦਰਮਾ ਤਾਰੇ ਨੇ, ਉੱਤੇ ਅਸਮਾਨ ਆਪਣੇ, ਇਹ ਇੱਕ ਹਿੱਸਾ ਹੈ ਸਿਰਫ ਬ੍ਰਹਿਮੰਡ ਦਾ, ਇਦੋਂ ਲੱਖਾਂ ਮੀਲ ਜਾ ਕੇ ਉੱਪਰ ਫਿਰ ਇੱਕ ਇਸੇ ਤਰ੍ਹਾਂ ਦਾ ਬ੍ਰਹਿਮੰਡ ਹੈ, ਉੱਥੇ ਇੱਕ ਧਰਤੀ ਸੂਰਜ ਚੰਦਰਮਾ ਇੱਕ ਹਿੱਸਾ, ਦੋ ਮੰਜ਼ਲਾਂ ਹੋ ਗਈਆਂ, ਇਸ ਤਰ੍ਹਾਂ ਤੀਸਰੀ ਮੰਜ਼ਲ ਫਿਰ ਅੱਗੇ ਜਾ ਕੇ ਆ, ਇਹ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਹੈ, ਇਹ ਲੱਖਾਂ ਹੀ ਆਕਾਸ਼ ਅਤੇ ਲੱਖਾਂ ਹੀ ਪਤਾਲ ਨੇ ਉੱਪਰ, ਹੋਰ ਉੱਥੇ ਤੱਕ ਸਾਇੰਸ ਨੇ ਜਾਣਾ ਨਹੀਂ, ਉੱਥੇ ਤੱਕ ਸਿਰਫ ਉਹ ਬੰਦਾ ਜਾ ਸਕਦਾ ਜਿਹੜਾ ਭਗਤੀ ਕਰਕੇ ਸੋ ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ। ਗੁਰੂ ਨਾਨਕ ਦੇਵ ਜੀ ਨੇ ਇਹ ਦਿਖਾਇਆ ਸੀ ਬਗਦਾਦ ਵਾਲੇ ਪੀਰ ਦੇ ਲੜਕੇ ਨੂੰ ਸਾਰਾ ਕੁਛ, ਅਤੇ ਕੌਲ ਵੀ ਭਰ ਕੇ ਲਿਆਉਂਦੇ ਸੀ ਕੜਾਹ ਪ੍ਰਸ਼ਾਦ ਦੇ। ਹੁਣ ਵੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਰੇ ਤਾਰੇ ਧਰਤੀਆਂ ਪਾਰ ਕਰ ਜਾਂਦੇ ਨੇ ਅਵਸਥਾ 'ਚ ਬੈਠੇ ਹੋਏ, ਜੇ ਉਹ ਥੱਲੇ ਨੂੰ ਨਿਗਾਹ ਕਰ ਲੈਣ ਤਾਂ ਥੱਲੇ ਪਤਾਲ ਹੀ ਪਤਾਲ ਸਾਰੇ ਪਾਰ ਕਰ ਜਾਂਦੇ ਨੇ। ਇਹ ਚੀਜ਼ਾਂ ਹੁਣ ਸੂਖਮ ਮੰਡਲ ਦੀਆਂ ਨੇ ਸਾਰੀਆਂ, ਇਹ ਕਮਾਈ ਵਾਲੇ ਬੰਦਿਆਂ ਨੂੰ ਦਿਖਦੀਆਂ ਨੇ। ਬਹੁਤ ਸਾਰੇ ਬੰਦੇ ਜਿਹੜੇ ਹਲੇ ਵਿਚਾਰੇ ਇਸ ਗੱਲ ਦੇ ਬਾਰੇ ਜਾਣਦੇ ਹੀ ਨਹੀਂ ਕੁਛ, ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਡਰਦੇ ਡਰਦੇ ਹੀ ਸੁਣਾਉਂਦੇ ਹੁੰਦੇ ਹਾਂ, ਕਿਉਂਕਿ ਅੱਜ ਦੀ ਦੁਨੀਆ ਹੋਰ ਹੈ, ਇਹਨਾਂ ਵਿਚਾਰਿਆਂ ਨੇ ਕੁਛ ਵੀ ਨਹੀਂ ਦੇਖਿਆ ਹੈਗਾ, ਇਹਨਾਂ ਦੀ ਤਾਂ ਬਹੁਤ ਛੋਟੀ ਜਿਹੀ ਬਿਰਤੀ ਹੈ, ਇਹ ਤਾਂ ਕੁਛ ਵੀ ਨਹੀਂ ਜਾਣਦੇ, ਸਮਝੋ ਇਹ ਬਿਲਕੁਲ ਹੀ ਅਣਜਾਣ ਬੰਦੇ ਨੇ। ਉਹਨਾਂ ਭਾਣੇ ਫਿਰ ਇਹ ਸਾਰੀਆਂ ਗੱਲਾਂ ਕਹਿਣਗੇ, ਉੱਦਾਂ ਹੀ ਮਾਰੀ ਜਾਂਦੇ ਨੇ, ਉੱਦਾਂ ਹੀ ਮਾਰੀ ਜਾਂਦੇ ਨੇ ਗੱਲਾਂ, ਉਹਨਾਂ 'ਤੇ ਸਾਨੂੰ ਤਰਸ ਵੀ ਆਉਂਦਾ ਵੀ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ, ਫਿਰ ਦੁਬਾਰਾ ਮਨੁੱਖਾ ਜਨਮ ਮਿਲੂਗਾ ਕਿ ਨਹੀਂ, ਕਿਉਂਕਿ ਨਿੰਦਾ ਹੀ ਇੰਨੀ ਕਰ ਜਾਂਦੇ ਨੇ ਕਿ ਉਹਨਾਂ ਨੂੰ ਮੁਸ਼ਕਲ ਹੀ ਹੋ ਜਾਣਾ ਅਗਲਾ ਜਨਮ ਮਿਲਣਾ, ਕਿਉਂਕਿ ਗੰਦਗੀ ਗੰਦਗੀ ਖਾਈ ਜਾਂਦੇ, ਨਿੰਦਾ ਕਰ ਕਰਕੇ ਅਸਲੀਅਤ ਤੱਕ ਨਹੀਂ ਪਹੁੰਚਦੇ। ਜੇ ਬੰਦਗੀ ਕਰੀਏ ਤਾਂ ਆਪਾਂ ਦੇਖ ਸਕਦੇ ਹਾਂ, ਅੱਖਾਂ ਬੰਦ ਕਰਕੇ ਉਡਾਰੀ ਮਾਰ ਕੇ ਸੁਰਤੀ ਦੇ ਰਾਹੀਂ, ਸਰੀਰ ਤਾਂ ਇੱਥੇ ਹੀ ਰਹਿ ਜਾਂਦਾ ਹੁੰਦਾ, ਪਰ ਆਤਮਾ ਇੱਥੋਂ ਬਹੁਤ ਦੂਰ ਤੱਕ ਉਡਾਰੀ ਮਾਰਿਆ ਹੁੰਦੀ ਸਰੀਰ 'ਚੋਂ ਨਿਕਲ ਕੇ, ਜਿਹੜੇ ਅਭਿਆਸੀ ਬੈਠੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਸਣੇ ਦੇਹੀ ਹੋਈ ਚਲੇ ਗਏ, ਕਿਉਂ ਇਹ ਆਪ ਪਰਮੇਸ਼ਰ ਨੇ, ਗੁਰੂ ਨਾਨਕ ਦੇਵ ਜੀ ਆਪ ਨੇ, ਸਤਿਗੁਰੂ ਦੀ ਸਮਰੱਥਾ ਹੈ ਕਿ ਸਤਿਗੁਰੂ ਆਪਾਂ ਨੂੰ ਵੀ ਲਿਜਾ ਸਕਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋਈ ਸੀ ਇੱਥੇ ਦਮਦਮਾ ਸਾਹਿਬ, 48 ਜਾਣੇ ਵਿਦੇਹ ਮੁਕਤ ਹੋ ਕੇ ਸੱਚਖੰਡ ਨੂੰ ਚਲੇ ਗਏ ਸੀ। ਸਣੇ ਦੇਹੀ ਹੋਈ, ਵਿਦੇਹ ਮੁਕਤ ਹੋ ਜਾਂਦਾ ਇਨਸਾਨ, ਕਿਉਂਕਿ ਕਥਾ ਕੀਤੀ ਸੀ ਦਸਵੇਂ ਪਾਤਸ਼ਾਹ ਨੇ, ਅਤੇ ਦਸਵੇਂ ਪਾਤਸ਼ਾਹ ਨੇ ਜਦੋਂ ਕਥਾ ਕੀਤੀ ਤਾਂ ਸਾਰਿਆਂ ਦਾ ਹੀ ਕਲਿਆਣ ਹੋ ਗਿਆ ਸੀ। ਉਹਨਾਂ 'ਚੋਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੂੰ ਰੱਖਿਆ ਸੀ ਕੇਵਲ। ਇਸ ਕਰਕੇ ਤਾਂ ਦੱਸਿਆ ਵੀ ਇਹ ਤਾਂ ਬਹੁਤ ਉੱਚੀ ਚੀਜ਼ ਸੁਣਾ ਰਹੇ ਹਨ।
ਰਹੇ ਪ੍ਰਕਾਸ਼ ਥਾਨ ਨਿਚ ਝਾਰੀ,
ਕਹਿ ਲੈ ਥੱਲੇ ਦੇਖ ਤਾਂ ਉਹ ਤਾਂ ਸਾਰਾ ਕੁਝ ਥੱਲੇ ਹੀ ਥੱਲੇ ਰਹਿ ਗਿਆ ਹੈ।
ਹਮ ਤੇ ਉਰ ਦਾ ਇੱਕ ਲਖੀਜੈ,
ਸਾਡੇ ਨਾਲੋਂ ਉੱਤੇ ਭਾਈ ਮਰਦਾਨਿਆਂ ਹੁਣ ਇੱਕੋ ਹੀ ਚੀਜ਼ ਹੈ।
ਨਾਮ ਧਰੂ ਜਿਹੇ ਪ੍ਰਗਟ ਪਨੀਜੈ,
ਇਹ ਹੁਣ ਸਾਡੇ ਨਾਲੋਂ ਉੱਤੇ ਇੱਕ ਚੀਜ਼ ਹੈ ਧਰੂ। ਉਦੋਂ ਉੱਤੇ ਫਿਰ ਅੱਗੇ ਜਾ ਕੇ, ਕਿਉਂਕਿ ਸੱਚਖੰਡ ਆਉਂਦਾ ਤਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਕਥਾ ਭਾਈ ਮਰਦਾਨੇ ਨੂੰ ਸੁਣਾਈ। ਗੁਰਮਤ ਵਿੱਚ ਧਰੂ ਜੀ ਨੂੰ ਭਗਤ ਕਰਕੇ ਮੰਨਿਆ ਅਤੇ ਉਹਦੀ ਭਗਤੀ ਨਾਲ ਪਰਮ ਗਤੀ ਹੋਈ ਵੀ ਮੰਨੀ ਆ, ਅਤੇ ਭਗਤੀ ਦੇ ਦ੍ਰਿਸ਼ਟਾਂਤ ਵਿੱਚ ਇਹਦਾ ਬਹੁਤ ਵੇਰ ਜ਼ਿਕਰ ਆਇਆ। ਭਾਈ ਗੁਰਦਾਸ ਜੀ ਨੇ ਸਾਖੀ ਵੀ ਇੰਨੀ ਕੁ ਲਿਖੀ ਹੈ ਕਿ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਜਦੋਂ ਆ ਕੇ ਧਰੂ ਪਿਤਾ ਦੀ ਗੋਦੀ 'ਚ ਬੈਠਿਆ ਸੀ, ਮਤਰੇਈ ਮਾਂ ਨੇ ਗੁੱਸਾ ਕੀਤਾ ਅਤੇ ਥੱਪੜ ਮਾਰ ਕੇ ਖਿੱਚ ਕੇ ਗੋਦੀ 'ਚੋਂ ਬਾਹਰ ਮਾਰਿਆ ਸੀ। ਸੋ ਡਿਡੋ ਲਿੱਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ, ਹੌਂਕੇ ਲੈਂਦਾ ਲੈਂਦਾ ਮਾਂ ਕੋਲ ਆਇਆ। ਕਹਿੰਦਾ ਮਾਂ ਤੂੰ ਨਾਲੇ ਕਹੀ ਸੀ ਮੈਂ ਪਟਰਾਣੀ ਹੈ, ਤੂੰ ਤਾਂ ਨੌਕਰਾਣੀ ਹੈ, ਮੈਨੂੰ ਤਾਂ ਕੱਢ ਕੇ ਗੋਦੀ 'ਚੋਂ ਮਤਰੇਈ ਨੇ ਬਾਹਰ ਮਾਰਿਆ। ਕਹਿੰਦੀ ਸਵਾਣੀ ਹਾਂ ਜਨਮ ਦੇ ਨਾਮ ਨਾ ਭਗਤੀ ਕਰਮ ਦ੍ਰਿੜਤਾ, ਜਨਮ ਕਰਕੇ ਤਾਂ ਬਣ ਗਈ ਹਾਂ ਮੈਂ ਪਟਰਾਣੀ, ਪਰ ਪੁੱਤ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਤਾਂਹੀਓ ਇਹ ਹਾਲ ਹੋਇਆ ਤੇਰਾ ਅਤੇ ਮੇਰਾ। ਫਿਰ ਪ੍ਰਹਿਲਾਦ ਸੋ ਕਹਿਣ ਲੱਗੇ ਧਰੂ ਜੀ ਕਿਸ ਉੱਦਮ 'ਤੇ ਰਾਜ ਮਿਲੈ, ਸਤਰੂ 'ਤੇ ਸਭ ਹੋਵਨ ਮੀਤਾ, ਕਿਸ ਉੱਦਮ ਕਰਕੇ ਰਾਜ ਮਿਲੇ ਅਤੇ ਦੁਸ਼ਮਣ ਤੋਂ ਸਾਰੇ ਮਿੱਤਰ ਹੋ ਜਾਣ। ਮਾਂ ਕਹਿੰਦੀ ਪਰਮੇਸ਼ੁਰ ਆਰਾਧੀ ਹੈ, ਜਿੱਦੂ ਹੋਈ ਹੈ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਜੀ ਨੇ ਫਿਰ ਉਪਦੇਸ਼ ਦਿੱਤਾ, ਫਿਰ ਅੰਮ੍ਰਿਤ ਰਸ ਪੀਤਾ, ਜਾ ਕੇ ਇਹਨਾਂ ਨੇ ਨਾਮ ਜਪਿਆ, ਪਿੱਛੋਂ ਰਾਜੇ ਸੱਦਿਆ, ਅਬਚਲ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜੱਗ ਜੀਤਾ। ਮਨਮੁਖ ਤਾਂ ਹਾਰ ਕੇ ਚਲੇ ਜਾਂਦੇ ਨੇ, ਗੁਰਮੁਖ ਜੱਗ ਨੂੰ ਜਿੱਤ ਜਾਂਦੇ ਨੇ। ਹਲੇ ਘਰੋਂ ਤੁਰਿਆ ਹੀ ਸੀ ਧਰੂ, ਪਿਤਾ ਨੇ ਸੱਦ ਕੇ ਕਿਹਾ ਪੁੱਤਰ ਅੱਧਾ ਰਾਜ ਲੈ ਲਾ, ਪਿੱਛੇ ਮੁੜਨ ਦਾ ਇਰਾਦਾ ਵੀ ਹੋ ਸਕਦਾ ਸੀ। ਪਰ ਨਾਰਦ ਮੁਨੀ ਨੇ ਕਿਹਾ ਉਹ ਗੱਲ ਸੁਣ, ਰੱਬ ਦੀ ਭਗਤੀ ਹਲੇ ਤਾਂ ਸ਼ੁਰੂ ਹੀ ਕੀਤੀ ਹੈ, ਦੇਖ ਲਾ ਮਨ ਹੀ ਬਣਾਇਆ, ਅੱਧਾ ਰਾਜ ਮਿਲ ਗਿਆ ਤੈਨੂੰ, ਅਤੇ ਜੇ ਤੂੰ ਭਗਤੀ ਕਰੇਗਾ ਫਿਰ ਸਾਰਾ ਮਿਲ ਜਾਊਗਾ। ਇਸ ਕਰਕੇ ਨਾਰਦ ਮੁਨੀ ਜੀ ਨੇ ਇਹਨੂੰ ਉਪਦੇਸ਼ ਦਿੱਤਾ ਰਾਮ ਨਾਮ ਦਾ। ਫਿਰ ਇਹਨੇ ਜਾ ਕੇ ਜਪਿਆ ਨਾਮ, ਜਿਸ ਨਾਮ ਜਪਣ ਕਰਕੇ ਧਰੂ ਜੀ ਨੂੰ ਸਭ ਕੁਛ ਪ੍ਰਾਪਤ ਹੋਇਆ। ਅਟਲ ਭਇਓ ਧੂ ਜਾ ਕੇ ਸਿਮਰ ਨਰ ਨਿਰਭੈ ਪਦ ਪਾਇਆ। ਇਸ ਤਰ੍ਹਾਂ ਇਹ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ।
ਕਹਿੰਦੇ
ਇੰਨਾ ਪ੍ਰਕਾਸ਼ ਜਿਹੜਾ ਤੈਨੂੰ ਦੀਂਦਾ ਇਹ ਧਰੂ ਭਗਤ ਦਾ ਹੀ ਹੈ, ਧਰੂ ਦਾ ਇੰਨਾ ਪ੍ਰਕਾਸ਼ ਹੈ ਭਗਤੀ ਦਾ।
ਲਗੂ ਵੈ ਤਪ ਜਿਨ ਕੀਨ ਵਡੇਰਾ,
ਛੋਟੀ ਉਮਰ ਵਿੱਚ ਜਿਹਨੇ ਬਹੁਤ ਭਾਰੀ ਤਪ ਕੀਤਾ ਸੀ।
ਸਭ ਤੇ ਉੱਚ ਅਵਚਲ ਰਾਜੂ,
ਸਾਰਿਆਂ ਨਾਲੋਂ ਉੱਚਾ ਤੇ ਅਵਚਲ ਰਾਜ ਹੈ ਇਹਦਾ।
ਸੰਜੋਤ ਸੋਭਾ ਰਹਿਓ ਬਿਰਾਜੂ,
ਸਹਿਤ ਸੋਭਾ ਦੇ ਇਹ ਬਿਰਾਜਮਾਨ ਹੋ ਰਿਹਾ ਧਰੂ, ਅਟਲ ਹੋ ਗਿਆ। ਬਾਕੀ ਤਾਰੇ ਸਾਰੀ ਰਾਤ ਵਿੱਚ ਘੁੰਮ ਜਾਂਦੇ ਨੇ, ਪਰ ਧਰੂ ਤਾਰਾ ਉੱਥੇ ਅਟਲ ਰਹਿੰਦਾ, ਉਹਨੂੰ ਕੋਈ ਹਿਲਾ ਨਹੀਂ ਸਕਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸੋ ਅੱਜ ਬਾਬਾ ਸੰਤ ਸਿਪਾਹੀ ਬਾਬਾ ਵੀਰ ਸਿੰਘ ਜੀ ਨਰੰਗਾਬਾਦੀਆਂ ਦੀ ਜੋ ਬਰਸੀ ਸ਼ਹੀਦੀ ਦਿਵਸ ਹੈ, ਕਹਿੰਦੇ ਨੇ ਜਦੋਂ ਸੰਸਾਰ ਵਿੱਚ ਅਧਰਮ ਪਾਪ ਪਖੰਡ ਫੈਲ ਜਾਂਦਾ ਤਾਂ ਦੁਨੀਆਂ ਦੇ ਲੋਕ ਕਰਮ ਧਰਮ ਨੂੰ ਛੱਡ ਕੇ ਪਾਪ ਕਰਨ ਵਿੱਚ ਪ੍ਰਵਿਰਤ ਹੋ ਜਾਂਦੇ ਨੇ। ਉਸ ਵੇਲੇ ਪਰਮੇਸ਼ੁਰ ਆਪਣੇ ਪਿਆਰਿਆਂ ਨੂੰ ਇਹ ਸੰਸਾਰ ਤੇ ਭੁੱਲੀਆਂ ਭਟਕੀਆਂ ਰੂਹਾਂ ਨੂੰ ਸਿੱਧੇ ਰਸਤੇ ਪਾਉਣ ਲਈ ਭੇਜਦਾ ਰੱਬ ਦੇ ਬੰਦਿਆਂ ਨੂੰ। 18ਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਸਿਪਾਹੀ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦਾ ਜਨਮ ਸੰਮਤ 1825 ਬਿਕਰਮੀ ਜੁਲਾਈ 1768 ਈਸਵੀ ਨੂੰ ਨਗਰ ਗੱਗੋ ਬੂਆ ਸੋ ਜ਼ਿਲ੍ਹਾ ਅੰਮ੍ਰਿਤਸਰ ਚ ਹੋਇਆ। ਆਪ ਦੇ ਪਿਤਾ ਦਾ ਨਾਮ ਸਰਦਾਰ ਸੇਵਾ ਸਿੰਘ, ਮਾਤਾ ਜੀ ਦਾ ਨਾਮ ਧਰਮ ਕੌਰ ਸੀ। ਆਪ ਜੀ ਦੇ ਪਿਤਾ ਜੀ ਸਿੱਖ ਫੌਜ ਵਿੱਚ ਭਰਤੀ ਹੋ ਗਏ। ਆਪ ਨੇ ਬਹਾਦਰੀ ਨਾਲ ਕਈ ਲੜਾਈਆਂ ਲੜੀਆਂ। ਫੌਜ ਦੀ ਨੌਕਰੀ ਦੌਰਾਨ ਹੀ ਆਪ ਜੀ ਦਾ ਮਿਲਾਪ ਬ੍ਰਹਮ ਗਿਆਨੀ ਬਾਬਾ ਭਾਗ ਸਿੰਘ ਜੀ ਕੁਰੀ ਵਾਲਿਆਂ ਨਾਲ ਹੋਇਆ, ਜਿਨ੍ਹਾਂ ਦੀ ਸੰਗਤ ਕਰਕੇ ਆਪ ਜੀ ਦੇ ਮਨ ਤੋਂ ਗੁਰਮਤਿ ਦਾ ਬਹੁਤ ਡੂੰਘਾ ਅਸਰ ਹੋਇਆ ਮਨ ਦੇ ਵਿੱਚ। ਸੋ ਆਪ ਨੇ ਮਹਾਂਪੁਰਖਾਂ ਤੋਂ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਜੀਵਾਂ ਨੂੰ ਗੁਰਮਤਿ ਦੀ ਸਿੱਖਿਆ ਅਤੇ ਸੇਵਾ ਦੀ ਪ੍ਰੇਰਣਾ ਦੇ ਕੇ ਗੁਰਮਤਿ ਨਾਲ ਜੋੜਿਆ। ਆਪ ਜੀ ਵੱਲੋਂ ਚਲਾਏ ਜਾਂਦੇ ਲੰਗਰ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਸੰਗਤਾਂ ਲੰਗਰ ਛਕਦੀਆਂ ਸੀ। ਬਾਬਾ ਜੀ ਦੇ ਪਰਉਪਕਾਰੀ ਜੀਵਨ ਦੀਆਂ ਅਨੇਕਾਂ ਸਾਖੀਆਂ ਗਿਆਨੀ ਈਸ਼ਰ ਸਿੰਘ ਨਾਰੰਗ ਦੇ ਤਤਸਰ ਗ੍ਰੰਥ ਵਿੱਚੋਂ ਅਤੇ ਸ੍ਰੀ ਵੀਰ ਮਰਗੇਸ਼ ਗੁਰਬਿਲਾਸ ਵਿੱਚੋਂ ਵੀ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਵਿੱਚ ਬਹੁਤ ਫੁੱਟ ਪੈ ਗਈ ਅਤੇ ਡੋਗਰਿਆਂ ਦੀ ਕੁਟਲ ਨੀਤੀ ਨੇ ਸਿੱਖ ਰਾਜ ਵਿੱਚ ਬਹੁਤ ਖੂਨ ਖਰਾਬਾ ਕੀਤਾ। ਡੋਗਰਿਆਂ ਦੀ ਨੀਤੀ ਸੀ ਕਿ ਸੰਧਾਂ ਵਾਲੀਆਂ ਸਰਦਾਰਾਂ ਨੂੰ ਖਤਮ ਕਰ ਦਿੱਤਾ ਜਾਵੇ। ਇਸ ਲਈ ਸਰਦਾਰ ਅਤਰ ਸਿੰਘ ਸੰਧਾਂ ਵਾਲੀਆਂ ਪਰਿਵਾਰ ਸਮੇਤ ਬਾਬਾ ਵੀਰ ਸਿੰਘ ਦੇ ਡੇਰੇ ਪਹੁੰਚ ਗਏ। ਜਿਸ ਵੇਲੇ ਡੋਗਰਿਆਂ ਨੂੰ ਪਤਾ ਲੱਗਾ ਕਿ ਉਹਨਾਂ ਨੇ ਸੰਧਾਂ ਵਾਲੀਆਂ ਸਰਦਾਰਾਂ ਨੂੰ ਮਾਰ ਮੁਕਾਉਣ ਵਾਸਤੇ ਹੀਰਾ ਸਿੰਘ ਡੋਗਰੇ ਅਤੇ ਲਾਭ ਸਿੰਘ ਡੋਗਰੇ ਦੀ ਕਮਾਨ ਹੇਠ ਲਾਹੌਰ ਦੀਆਂ ਸਿੱਖ ਫੌਜਾਂ ਨੂੰ ਭੇਜਿਆ। ਫੌਜ ਦੇ ਮੁਖੀਆਂ ਨੇ ਬਾਬਾ ਜੀ ਨੂੰ ਸੁਨੇਹਾ ਭੇਜਿਆ ਕਿ ਸੰਧਾਂ ਵਾਲੀਆਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਜੇ ਤੁਸੀਂ ਇਹ ਨਾ ਕੀਤਾ ਤਾਂ ਅਸੀਂ ਤੋਪਾਂ ਨਾਲ ਡੇਰੇ ਨੂੰ ਖਤਮ ਕਰ ਦਿਆਂਗੇ। ਬਾਬਾ ਜੀ ਨੇ ਬੜੇ ਸ਼ਾਂਤ ਚਿੱਤ ਸੁਭਾਅ ਨਾਲ ਕਿਹਾ, ਅਸੀਂ ਭਾਈ ਕਦੇ ਵੀ ਕਿਸੇ ਨੂੰ ਸੱਦਣ ਨਹੀਂ ਗਏ। ਜੇ ਕੋਈ ਹੁਣ ਸਾਡੇ ਕੋਲ ਆ ਗਿਆ ਡੇਰੇ 'ਚ ਸ਼ਰਨ ਤੱਕ ਕੇ ਆਇਆ, ਅਸੀਂ ਉਹਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦੇ। ਉਸ ਵੇਲੇ ਗੁੱਸੇ 'ਚ ਆਏ ਡੋਗਰੇ ਸਰਦਾਰਾਂ ਦੀ ਕਮਾਨ ਹੇਠ ਫੌਜ ਨੇ ਡੇਰੇ ਉੱਤੇ ਤੋਪਾਂ ਨਾਲ ਅਤੇ ਹਮਲਾ ਕਰ ਦਿੱਤਾ। ਬੰਦੂਕਾਂ ਨਾਲ ਗੋਲੀਆਂ ਦਾ ਮੀਂਹ ਬਰਸਾਤਾ। ਇਸ ਹਮਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਆਜ਼ਾਦੇ ਕੰਵਰ ਪਿਸ਼ੌਰਾ ਸਿੰਘ ਅਤੇ ਕੰਵਰ ਮੁਲਤਾਨਾ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਆ ਦੇ ਸਪੁੱਤਰ ਜਵਾਹਰ ਸਿੰਘ ਨਲੂਆ ਸ਼ਹੀਦ ਹੋ ਗਏ। ਬਾਬਾ ਜੀ ਕੋਲ ਭਾਵੇਂ 13,000 ਹਥਿਆਰਬੰਦ ਫੌਜ ਅਤੇ ਸੈਂਕੜੇ ਯੋਧੇ ਮਰ ਮਿਟਣ ਲਈ ਤਿਆਰ ਸੀ, ਪਰ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਧਾਰਨੀ ਬਾਬਾ ਜੀ ਨੇ ਸ਼ਾਂਤੀ ਵਿੱਚ ਰਹਿਣ ਦਾ ਹੀ ਉਪਦੇਸ਼ ਦਿੱਤਾ। ਆਪ ਜੀ ਨੇ ਪਰਉਪਕਾਰ ਨਿਮਿਤ ਆਪਣੇ ਸਰੀਰ ਦੀ ਸ਼ਹਾਦਤ ਦੇ ਦਿੱਤੀ। ਆਪਣੀ ਫੌਜ ਨੂੰ ਕਿਹਾ ਕਿ ਆਪਣੇ ਵੀਰ ਭਰਾ ਸਾਰੇ ਆ ਰਹੇ ਨੇ, ਕੜਾਹ ਪ੍ਰਸ਼ਾਦ ਤਿਆਰ ਕਰੋ, ਮਠਿਆਈਆਂ ਤਿਆਰ ਕਰੋ, ਕੋਠੇ ਭਰ ਦਿਓ। ਆਪਾਂ ਆਪਣੇ ਵੀਰਾਂ 'ਤੇ ਹਮਲਾ ਨਹੀਂ ਕਰਨਾ, ਗੁਰਸਿੱਖ ਭਰਾਵਾਂ ਨੇ ਲੜਨਾ ਨਹੀਂ ਆਪਸ ਵਿੱਚ, ਆਪਾਂ ਨਹੀਂ ਉਹਨਾਂ ਨੂੰ ਕੁਛ ਕਹਿਣਾ, ਉਹ ਭਾਵੇਂ ਆਪਾਂ ਸਾਰਿਆਂ ਨੂੰ ਮਾਰ ਦੇਣ। ਤੋਪ ਦਾ ਗੋਲਾ ਵੱਜ ਕੇ ਬਾਬਾ ਜੀ ਦੀ ਲੱਤ ਉੱਡ ਗਈ ਸੀ ਪੱਟ ਦੇ ਕੋਲੋਂ। ਫਿਰ ਉਸ ਵਕਤ ਜਦੋਂ ਉਹ ਚੱਲ ਕੇ ਆਏ ਸੀ ਤਾਂ ਜਦੋਂ ਉਹਨਾਂ ਨੇ ਦੇਖਿਆ ਕਿ ਬਾਬਾ ਜੀ ਦੇ ਸਿਪਾਹੀਆਂ ਨੇ ਨਾ ਤੋਪਾਂ 'ਚ ਬਰੂਦ ਨਾ ਇਹਨਾਂ ਨੇ ਗੋਲੀਆਂ ਚਲਾਈਆਂ ਤਾਂ ਸ਼ਹੀਦ ਹੋ ਗਏ ਬਾਬਾ ਜੀ ਵੀ। ਬਾਬਾ ਜੀ ਕੁਛ ਸਵਾਸ ਬਾਕੀ ਸੀ, ਕਹਿੰਦੇ ਆਓ ਭਾਈ ਫਤਿਹ ਬੁਲਾ ਕੇ, ਕਹਿੰਦੇ ਗੁਰਮੁਖੋ ਤੁਸੀਂ ਤਾਂ ਸਾਡੇ 'ਤੇ ਹਮਲਾ ਕੀਤਾ ਵੀਰੋ, ਅਸੀਂ ਤਾਂ ਅੰਮ੍ਰਿਤਧਾਰੀ ਸਮਝ ਕੇ ਸਾਰਿਆਂ ਨੂੰ ਚੰਗੀ ਗੁਰਸਿੱਖ ਫੌਜ ਸਮਝ ਕੇ ਅੱਜ ਤਾਂ ਤੁਹਾਡੇ ਜੀਆਂ ਨੂੰ ਕਹਿਣ ਵਾਸਤੇ ਕੋਠੇ ਕੜਾਹ ਪ੍ਰਸ਼ਾਦ ਦੇ ਭਰੇ ਪਏ ਨੇ, ਮਠਿਆਈਆਂ ਪਈਆਂ, ਲੰਗਰ ਤਿਆਰ ਕੀਤਾ ਪਿਆ, ਅਸੀਂ ਚੱਲਦੇ ਹਾਂ ਹੁਣ ਭਾਈ ਸੱਚਖੰਡ ਨੂੰ, ਤੁਸੀਂ ਛਕ ਲਿਓ ਮੰਗ ਲਓ। ਉਹ ਫਿਰ ਡੋਗਰੇ ਹੋਣੀ ਤਾਂ ਹੋਰ ਸਾਰੇ ਬਹੁਤ ਧਾਹਾਂ ਮਾਰ ਮਾਰ ਕੇ ਰੋਏ ਸੀ ਵੀ ਇੰਨੇ ਚੰਗੇ ਮਹਾਂਪੁਰਖ ਅਸੀਂ ਐਵੇਂ ਤੋਪਾਂ ਨਾਲ ਉਡਾ ਤੇ, ਸਾਰੇ ਸਿੰਘ ਮਾਰ ਤੇ ਸ਼ਹੀਦ ਕਰ ਦਿੱਤੇ। ਫਿਰ ਉਸ ਵਕਤ ਇਹ ਸ਼ਹੀਦੀ ਬਾਬਾ ਜੀ ਨੇ ਪ੍ਰਾਪਤ ਕੀਤੀ। ਬਾਬਾ ਜੀ ਨੇ ਸ਼ਾਂਤੀ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਆਪ ਜੀ ਨੇ ਪਰਉਪਕਾਰ ਨਿਮਿੱਤ ਆਪਣੇ ਸਰੀਰ ਦੀ ਸ਼ਹਾਦਤ ਦੇ ਦਿੱਤੀ। ਆਪ ਜੀ ਬਿਕਰਮੀ ਸੰਮਤ 1921-27 ਵਿਸਾਖ ਦਿਨ ਮੰਗਲਵਾਰ ਸਤਲੁਜ ਦੇ ਕਿਨਾਰੇ ਪਿੰਡ ਮੁੱਠਿਆਂ ਵਾਲੇ ਵਿੱਚ ਸ਼ਹੀਦੀ ਜਾਮ ਪੀ ਗਏ ਅਤੇ ਪਰਮਾਤਮਾ ਦੇ ਚਰਨਾਂ ਜਾ ਬਰਾਜੇ। ਇਹ ਕਹਿੰਦੇ ਨੇ ਵੀ ਉਦੋਂ ਪੰਥ ਨੂੰ ਸਰਾਪ ਹੋਇਆ ਸੀ, ਇਹੀ ਜਿਹੜਾ ਦੁੱਖ ਹੁਣ ਪੰਥ ਝੱਲ ਰਿਹਾ। ਮੁੜ ਕੇ ਪੰਥ ਵਿੱਚੋਂ ਕਿਸੇ ਨੇ ਇਹ ਗੱਲ ਦੀ ਸਾਰ ਹੀ ਨਹੀਂ ਲਈ। ਸਾਰਾ ਪੰਥ ਇਕੱਠਾ ਹੋ ਕੇ ਬਾਬਾ ਵੀਰ ਸਿੰਘ ਨਰੰਗਾਬਾਦੀਆਂ ਤੋਂ ਮਾਫ਼ੀ ਨਹੀਂ ਮੰਗ ਸਕਿਆ ਹੁਣ ਤੱਕ। ਇਹ ਗੱਲ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਵੀ ਕਹੀ ਸਾਰਿਆਂ ਨੂੰ, ਸੋ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਬੇਨਤੀ ਕੀਤੀ ਸੀ ਸਾਰਿਆਂ ਨੂੰ, ਪਹਿਲਾਂ ਵੀ ਕੀਤੀ ਜਥੇਦਾਰਾਂ ਨੂੰ, ਵੀ ਘੱਟੋ ਘੱਟ ਜਿਹੜੇ ਮਹਾਂਪੁਰਖਾਂ 'ਤੇ ਪੰਥ ਨੇ ਨਜਾਇਜ਼ ਹਮਲਾ ਕਰਕੇ ਇੰਨੇ ਸਿੰਘ ਮਾਰੇ ਹੈ, ਇੰਨੀਆਂ ਤੋਪਾਂ ਬੰਦੂਕਾਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਸੀ, ਪੰਥ ਨੂੰ ਇਕੱਠੇ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਸੀ। ਸੋ ਕਿਸੇ ਮਹਾਂਪੁਰਖ ਨੇ ਇਸ਼ਾਰਾ ਕੀਤਾ ਵੀ ਇਹ ਜਿਹੜਾ ਪੰਥ ਹੁਣ ਆਪਣਾ ਇੰਨੇ ਦੁੱਖ 'ਚੋਂ ਲੰਘ ਰਿਹਾ, ਕੁਛ ਬਣ ਨਹੀਂ ਰਿਹਾ, ਉਹੀ ਸਰਾਪ ਲੱਗਿਆ ਸਾਰੇ ਪੰਥ ਨੂੰ, ਕਿਉਂਕਿ ਇਹ ਪੰਥ ਨੇ ਹੀ ਤਾਂ ਮਾਰਿਆ ਸੀ ਜਾਣ ਬੁੱਝ ਕੇ ਹਮਲਾ ਕਰਕੇ ਮਹਾਂਪੁਰਖਾਂ ਨੂੰ। ਹੁਣ ਸਾਰਿਆਂ ਨੂੰ ਚਾਹੀਦਾ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਕੋਈ ਮਾਫ਼ੀ ਸਾਰਾ ਪੰਥ ਮੰਗੇਗਾ, ਕੀ ਕਹਿਣਾ ਵੱਖਰੀ ਗੱਲ ਹੈ, ਤਾਂ ਉਹਨਾਂ ਦੀ ਮਰਜ਼ੀ ਹੈ। ਸਾਡਾ ਵਿਚਾਰ ਆ ਕਿ ਜਿੱਥੇ ਬਾਬਾ ਜੀ ਨਰੰਗਾਬਾਦ ਵਿਖੇ ਬਾਬਾ ਵੀਰ ਸਿੰਘ ਦਾ ਸਥਾਨ ਹੈ, ਉੱਥੇ ਕਿਸੇ ਵਕਤ ਜੋੜ ਮੇਲੇ 'ਤੇ ਇਕੱਠ ਕਰਕੇ ਸਾਰਾ ਪੰਥ ਇਕੱਠਾ ਕਰਕੇ ਬਾਬਾ ਜੀ ਦੇ ਕੋਲੋਂ ਸਾਰੇ ਪੰਥ ਨੂੰ ਕਹੀ ਮਾਫ਼ੀ ਮੰਗੋ ਬਈ ਸਾਰੇ, ਕਿਉਂ ਬਾਬਾ ਜੀ ਨੂੰ ਜਾਣ ਬੁੱਝ ਕੇ ਬ੍ਰਹਮ ਗਿਆਨੀ ਨੂੰ ਮਾਰਨਾ ਛੋਟੀ ਜਿਹੀ ਗੱਲ ਨਹੀਂ ਹੁੰਦੀ। ਔਰ ਆਪਣੇ ਤੌਰ 'ਤੇ ਵੀ ਆਪਾਂ ਸਾਰੇ ਜਿੱਥੇ ਵੀ ਕੋਈ ਸੁਣਦਾ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰਕੇ ਬਾਬਾ ਜੀ ਤੋਂ ਮਾਫ਼ੀ ਮੰਗੀਏ ਵੀ ਪੰਥ ਨੂੰ ਮਾਫ਼ ਕਰੋ, ਅਸੀਂ ਤੁਹਾਡੇ ਨਾਲ ਬਹੁਤ ਸਾਡੇ ਵੱਡਿਆਂ ਵਡੇਰਿਆਂ ਨੇ ਫੌਜਾਂ ਨੇ ਗਲਤੀਆਂ ਕਰਕੇ ਤੁਹਾਨੂੰ ਸ਼ਹੀਦ ਕਰ ਦਿੱਤਾ, ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਰੱਖਿਆ, ਪਰ ਸਿੰਘਾਂ ਨੇ ਕਿੰਨਾ ਮਾੜਾ ਕੀਤਾ ਉਸ ਵਕਤ, ਉਹ ਇਹ ਈਰਖਾ ਕਰਕੇ ਹੀ ਹੋਇਆ ਸਾਰਾ ਕੁਛ। ਤਾਂ ਤੇ ਜਦ ਤੱਕ ਆਪਾਂ ਮਾਫ਼ੀ ਨਹੀਂ ਮੰਗਦੇ ਬਾਬਾ ਜੀ ਤੋਂ, ਉਦੋਂ ਤੱਕ ਆਪਾਂ ਨੂੰ ਮੇਰਾ ਖਿਆਲ ਵੀ ਕਾਫ਼ੀ ਕਸ਼ਟ ਹਲੇ ਸੌਖਾ ਜਿਹਾ ਕੰਮ ਨਹੀਂ ਬਣਨਾ ਆਪਣਾ। ਸਾਨੂੰ ਸਭ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਸਾਰੇ ਪੰਥ ਨੂੰ, ਤਾਂ ਕਿ ਸਾਡੇ ਉੱਤੇ ਕਿਰਪਾ ਰਹੇ, ਜਿੱਥੇ ਵੀ ਕਿਤੇ ਨਜਾਇਜ਼ ਇਹੋ ਜਿਹੀ ਹੋਈ ਜਿਵੇਂ ਪਟਿਆਲੇ, ਸੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਿੱਥੇ ਪਹਿਲਾਂ ਜੋਤ ਜਗਦੀ ਹੁੰਦੀ ਸੀ, ਉੱਥੇ ਐਵੇਂ ਤੋਪਾਂ ਨਾਲ 500 ਸਿੰਘ ਬੁੱਢਾ ਦਲ ਦਾ ਸ਼ਹੀਦ ਕਰ ਦਿੱਤਾ ਸੀ। ਉੱਥੇ ਜਥੇਦਾਰ ਹਨੂੰਮਾਨ ਸਿੰਘ ਜੀ ਨੂੰ ਕਾਫ਼ੀ ਜ਼ਖਮੀ ਕੀਤਾ, ਗਾਹਾਂ ਜਾ ਕੇ ਸਿੰਘ ਸ਼ਹੀਦਾਂ ਵਿਖੇ ਉੱਥੇ ਫਿਰ ਹਨੂੰਮਾਨ ਜਥੇਦਾਰ ਜੀ ਨੇ ਸਰੀਰ ਛੱਡਿਆ ਸੀ। ਹਾਲੇ ਤੱਕ ਤਾਂ ਪੰਥ ਨੇ ਉਹ ਮਾਫ਼ੀ ਨਹੀਂ ਮੰਗੀ ਹੈ ਵੀ ਅਸੀਂ 500 ਤਿਆਰ ਪ੍ਰਤਿਆਰ ਖਾਲਸਾ ਬਾਣੀ ਪੜ੍ਹਨ ਵਾਲਾ ਨਿੰਘ ਸਿੰਘ ਫੌਜਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਤਰ੍ਹਾਂ ਸਾਨੂੰ ਬਹੁਤ ਸਾਰੀਆਂ ਗਲਤੀਆਂ ਹੋਈਆਂ, ਮਾਫ਼ੀ ਮੰਗੀ ਨਹੀਂ ਕਿਸੇ ਨੇ। ਬੇਅਦਬੀਆਂ ਤਾਂ ਕਰਨੀਆਂ ਸਾਰੇ ਜਾਣਦੇ ਨੇ, ਪਰ ਕਦੇ ਗੁਰੂ ਗ੍ਰੰਥ ਸਾਹਿਬ ਅੱਗੇ ਮਾਫ਼ੀ ਨਹੀਂ ਮੰਗੀ। ਤਾਂ ਮਾਫ਼ੀ ਮੰਗਣੀ ਚਾਹੀਦੀ ਸਾਨੂੰ ਸਾਰਿਆਂ ਨੂੰ। ਅਸੀਂ ਵੀ ਅੱਜ ਮਾਫ਼ੀ ਮੰਗਦੇ ਹਾਂ ਬਾਬਾ ਜੀ ਤੋਂ, ਬਾਬਾ ਜੀ ਸਾਨੂੰ ਮਾਫ਼ ਕਰ ਦਿਓ ਔਰ ਚੜ੍ਹਦੀ ਕਲਾ ਕਰੋ ਪੰਥ ਦੀ, ਸਾਰੇ ਮਾਫ਼ੀ ਮੰਗੀਏ ਮਹਾਂਪੁਰਖਾਂ ਤੋਂ, ਗੁਰੂ ਗ੍ਰੰਥ ਸਾਹਿਬ ਤੋਂ, ਸਾਰੇ ਜੋ ਜਿੱਥੇ ਜਿੱਥੇ ਸਾਤੋਂ ਗਲਤੀਆਂ ਹੋਈਆਂ ਉਹਨਾਂ ਤੋਂ ਮਾਫ਼ੀ ਮੰਗਦੇ ਹੋਏ ਆਪਣਾ ਭਲਾ ਲੋਚਦੇ ਹਾਂ ਸਾਰੇ, ਪੰਥ ਦੀ ਚੜ੍ਹਦੀ ਕਲਾ ਮੰਗਦੇ ਹਾਂ ਸਾਰੇ।
ਵਾਹਿਗੁਰੂ 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 ਵਾਹਿਗੁਰੂ।